ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ, ਭਾਈ ਬੁੱਧੂ ਸ਼ਾਹ ਅੱਡਣ ਸ਼ਾਹੀ ਜੀ ਦੇ ਜੀਵਨ ਸਮਾਚਾਰ ਦਾ ਅਗਲਾ ਹਿੱਸਾ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਗਲਾ ਹੈ ਚੋਰਾਂ ਦੀ ਚੋਰੀ ਛੁਡਾਈ। ਇੱਕ ਵੇਰ ਦੀ ਗੱਲ ਹੈ ਕਿ ਸਰਦੀਆਂ ਦੇ ਦਿਨ ਸਨ, ਰਾਤ ਦੇ 2 ਵਜੇ ਹੋਣਗੇ। ਡੇਰੇ ਦੇ ਸਾਧ ਆਪਣੀਆਂ ਆਪਣੀਆਂ ਕੋਠੜੀਆਂ ਵਿੱਚ ਸੁੱਤੇ ਪਏ ਸਨ ਅਤੇ ਭਾਈ ਬੁੱਧੂ ਸਾਹਿਬ ਜੀ ਵੀ ਲੇਟੇ ਹੋਏ ਸਨ, ਪਰ ਉਂਝ ਆਪ ਜਾਗਦੇ ਸਨ ਕਿ ਬਰਤਨਾਂ ਦਾ ਖੜਕਾਰ ਆਇਆ। ਆਪ ਨੇ ਉੱਠ ਕੇ ਵੇਖਿਆ, 3-4 ਆਦਮੀ ਨਜ਼ਰੀ ਪਏ, ਇਹ ਡੇਰੇ ਦਾ ਚੰਗਾ ਚੰਗਾ ਸਮਾਨ ਅਤੇ ਭਾਂਡੇ ਇਕੱਠੇ ਕਰ ਰਹੇ ਸੀ। ਸੰਤ ਸਾਹਿਬ ਫਿਰ ਮੰਜੇ 'ਤੇ ਲੇਟ ਗਏ ਅਤੇ ਦਿਲ ਵਿੱਚ ਸੋਚਣ ਲੱਗੇ ਕਿ ਜੇ ਅਸੀਂ ਜਾਂਦੇ ਹਾਂ ਤਾਂ ਚੋਰ ਨੱਠ ਜਾਣਗੇ, ਜੇ ਦੁਹਾਈਆਂ ਪਾਉਂਦੇ ਹਾਂ ਤਾਂ ਇਹ ਫੜੇ ਜਾਣਗੇ। ਹੋ ਸਕਦਾ ਹੈ ਕਿ ਇਹ ਗਰੀਬ ਹੋਣ, ਘਰ ਦਾ ਨਿਰਬਾਹ ਨਾ ਤੁਰਦਾ ਹੋਵੇ, ਜਾਂ ਕੋਈ ਖਾਸ ਔਕੜ ਵਿੱਚ ਫਸ ਕੇ ਇੱਥੋਂ ਲੋੜ ਪੂਰੀ ਕਰਨ ਆਏ ਹੋਣ। ਜੇ ਇਸ ਡੇਰੇ ਦਾ ਸਮਾਨ ਲਿਜਾ ਕੇ ਇਹਨਾਂ ਦੀ ਮੁਸ਼ਕਲ ਹੱਲ ਹੁੰਦੀ ਹੈ ਤਾਂ ਸਮਾਨ ਲੈ ਜਾਣ, ਗੁਰੂ ਦਾਤਾ ਹੈ, ਡੇਰੇ ਨੂੰ ਹੋਰ ਦੇਵੇਗਾ। ਇਹ ਸੋਚ ਕੇ ਆਪ ਚੁੱਪ ਕਰਕੇ ਲੇਟੇ ਰਹੇ। ਚੋਰਾਂ ਨੇ ਸਮਾਨ ਬੰਨ ਲਿਆ ਅਤੇ ਲੈ ਕੇ ਤੁਰ ਗਏ। ਚੋਰ ਸ਼ਹਿਰ ਤੋਂ ਬਾਹਰ ਨਿਕਲੇ ਹੀ ਹੋਣਗੇ ਕਿ ਭਾਈ ਬੁੱਧੂ ਸਾਹਿਬ ਜੀ ਨੂੰ ਵਿਚਾਰ ਫੁਰੀ ਕਿ ਲੋੜਵੰਦ ਆਏ ਅਤੇ ਸਮਾਨ ਲੈ ਕੇ ਤੁਰ ਗਏ, ਪਰ ਇਹਦੇ ਨਾਲ ਇਹਨਾਂ ਦਾ ਕਿੰਨਾ ਕੁ ਚਿਰ ਨਿਰਵਾਹ ਹੋਵੇਗਾ। ਮਹੀਨਾ, 2 ਮਹੀਨੇ, 4 ਮਹੀਨੇ, ਹੱਦ 6 ਮਹੀਨੇ, ਇਹ ਇੱਥੋਂ ਦੇ ਗਿੱਜੇ ਕਿਤੇ ਹੋਰ ਚੋਰੀ ਕਰਨਗੇ। ਹੋ ਸਕਦਾ ਹੈ ਕਿ ਉੱਥੇ ਫੜੇ ਜਾਣ ਅਤੇ ਸਜ਼ਾਵਾਂ ਪਾ ਕੇ ਕਾਰਾਗ੍ਰਹਿ ਚਲੇ ਜਾਣ। ਇਹ ਵੀ ਹੋ ਸਕਦਾ ਹੈ ਕਿ ਫੜੇ ਜਾਣ ਵੇਲੇ ਆਹਮੋ ਸਾਹਮਣੇ ਲੜਾਈ ਹੋ ਪਏ ਅਤੇ ਇਹ ਜਾਂ ਦੂਜੀ ਧਿਰ ਵਿੱਚੋਂ ਕਿਸੇ ਦੀ ਜਾਨ ਹੀ ਜਾਂਦੀ ਰਹੇ, ਜਾਂ ਕੋਈ ਫੱਟੜ ਹੋ ਜਾਏ, ਤਾਂ ਇਹ ਬੜਾ ਮਾੜਾ ਕੰਮ ਹੋਵੇਗਾ। ਇਹਨਾਂ ਨੇ ਆਪਣੇ ਵਾਸਤੇ ਇਹ ਬੁਰਾ ਕੰਮ ਲੱਭਾ ਹੈ। ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਗੁਰੂ ਬਾਬੇ ਨੇ ਬੜੇ ਬੜੇ ਠੱਗਾਂ ਨੂੰ ਤਾਰਿਆ ਅਤੇ ਉਹਨਾਂ ਤੋਂ ਬੁਰਿਆਈਆਂ ਛੁਡਾਈਆਂ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਤੋਂ ਚੋਰੀ ਛੁਡਵਾਈ ਸੀ ਅਤੇ ਉਸਨੂੰ ਆਪਣਾ ਸਿੱਖ ਬਣਾਇਆ ਸੀ। ਇਹ 4 ਆਦਮੀ ਗੁਰੂ ਦੇ ਘਰ ਆ ਕੇ ਜਿਹੇ ਬੁਰੇ ਸਨ, ਉਜਿਹੇ ਹੀ ਬੁਰੇ ਚਲੇ ਗਏ। ਇਹ ਤਾਂ ਗੱਲ ਚੰਗੀ ਨਾ ਹੋਈ। ਇਸ ਘਰ ਵਿੱਚ ਆ ਕੇ ਉਹਨਾਂ ਦੀ ਬੁਰਿਆਈ ਦਾ ਸੁਭਾਅ ਨਹੀਂ ਰਹਿਣਾ ਚਾਹੀਦਾ ਸੀ। ਭਾਈ ਬੁੱਧੂ ਜੀ ਖੜ੍ਹੇ ਹਨ, ਹੱਥ ਜੁੜੇ ਹੋਏ ਹਨ, ਅੱਖਾਂ ਵਿੱਚੋਂ ਫਰਨ ਫਰਨ ਸੁੱਚੇ ਮੋਤੀਆਂ ਵਰਗੇ ਹੰਝੂ ਤਰਪ ਤਰਪ ਡਿੱਗ ਰਹੇ ਹਨ। ਅੰਦਰੋਂ ਲਿਵ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਰਹੀ ਹੈ ਅਤੇ ਬੇਹਬਲ ਅਵਸਥਾ ਵਿੱਚ ਹੋ ਅਰਦਾਸ ਕਰ ਰਹੇ ਹਨ, ਹੇ ਸੱਚੇ ਪਾਤਸ਼ਾਹ, ਚੋਰ ਆਏ ਸਨ, ਚੋਰ ਹੀ ਬਣੇ ਚਲੇ ਗਏ ਹਨ, ਆਪ ਦੀ ਛੋਹ ਤੋਂ ਰੀਠੇ ਮਿੱਠੇ ਹੋ ਗਏ, ਆਪ ਦੀ ਨਜ਼ਰ ਪੈਣ ਨਾਲ ਅੱਕ ਦੀਆਂ ਖੱਖਣੀਆਂ ਨੇ ਵੀ ਕੁੜੱਤਣ ਛੱਡ ਦਿੱਤੀ, ਆਪ ਦੇ ਵੱਲ ਆਏ ਸਖਤ ਪੱਥਰ ਮੋਮ ਵਾਂਗ ਨਰਮ ਹੋ ਗਏ, ਇਹ ਚੋਰ ਆਪ ਦੇ ਦੁਆਰੇ ਆਏ ਅਤੇ ਚੋਰ ਹੀ ਬਣੇ ਚਲੇ ਗਏ। ਸੱਚੇ ਪਾਤਸ਼ਾਹ, ਤੇਰਾ ਨਾਮ ਪਤਿਤ ਪਾਵਨ ਹੈ, ਆਪਣਾ ਬਿਰਤ ਸੰਭਾਲੋ, ਇਹ ਬੁਰੇ ਹਨ, ਗੰਦੇ ਹਨ ਅਤੇ ਮੰਦੇ ਹਨ, ਪੀ ਤੇਰੇ ਹਨ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬੋਹੜ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੇ। ਬਖਸ਼ ਲਓ, ਇਹਨਾਂ ਦੀ ਮੰਦੀ ਵਾਦੀ ਛੁਡਾਓ ਅਤੇ ਆਪਣੀ ਸ਼ਰਨੀ ਲਾਓ। ਉੱਧਰ ਚੋਰਾਂ ਦੀ ਸੁਣੋ। ਜਿਸ ਵੇਲੇ ਆਪਣੇ ਨਗਰ ਦੇ ਲਾਗੇ ਪੁੱਜੇ, ਪਉ ਫੁਟਾਲਾ ਹੋ ਗਿਆ। ਜਗਤ 'ਤੇ ਹਨੇਰਾ ਘਟਣ ਅਤੇ ਉਜਾਲਾ ਵਧਣ ਲੱਗਾ, ਪਰ ਚੋਰਾਂ ਦੀ ਅੱਖਾਂ ਦੀ ਜਿਉਤੀ ਜਾਂਦੀ ਰਹੀ। ਅੱਖਾਂ ਜਿਉਂ ਦੀਆਂ ਤਿਉਂ ਹਨ, ਡੇਲੇ ਹਨ, ਵਿੱਚ ਕਾਲੀ ਧੀਰੀ ਹੈ, ਪਰ ਦਿਸਦਾ ਕੁਝ ਨਹੀਂ। ਹਾਲਤ ਇਸ ਤਰ੍ਹਾਂ ਦੀ ਬਣ ਗਈ ਕਿ ਜੇ ਪਿੱਛੇ ਵੇਖਣ ਤਾਂ ਦਿਸਣ ਲੱਗ ਪਵੇ ਅਤੇ ਜੇ ਆਪਣੇ ਨਗਰ ਵੱਲ ਮੂੰਹ ਕਰਨ ਤਾਂ ਕੁਛ ਨਜ਼ਰ ਹੀ ਨਾ ਪਵੇ। ਕੁਛ ਚਿਰ ਇਸ ਜੱਕੋ ਤੱਕੀ ਵਿੱਚ ਰਹੇ। ਉਹਨਾਂ ਵਿੱਚ ਇੱਕ ਨੇ ਕਿਹਾ, ਯਾਰੋ ਕੀ ਪੇ ਕਰਦੇ ਹੋ, ਬਾਬੇ ਨਾਨਕ ਦੇ ਘਰ ਅਸਾਂ ਚੋਰੀ ਕੀਤੀ ਹੈ, ਜਿਸ ਦਾ ਫਲ ਇਹ ਹੋ ਰਿਹਾ ਹੈ ਕਿ ਸਾਡੀਆਂ ਅੱਖਾਂ ਜਾ ਰਹੀਆਂ ਹਨ। ਚਲੋ ਉਹਨਾਂ ਦੇ ਦਰ 'ਤੇ ਡਿੱਗੀਏ, ਨਹੀਂ ਤਾਂ ਅੱਖਾਂ ਤੋਂ ਵੀ ਅੰਨੇ ਹੋ ਜਾਵਾਂਗੇ ਅਤੇ ਖਬਰੇ ਹੋਰ ਕੀ ਵਾਪਰੇਗਾ। ਇਹ ਗੱਲ ਬਾਕੀਆਂ ਦੇ ਵੀ ਦਿਲ ਲੱਗੀ। ਚੋਰੀ ਦੇ ਮਾਲ ਦੀਆਂ ਸਿਰ 'ਤੇ ਪੰਡਾ ਚੁੱਕੀਆਂ ਅਤੇ ਭਾਈ ਬੁੱਧੂ ਸਾਹਿਬ ਜੀ ਦੇ ਡੇਰੇ ਆਏ, ਸਾਮਾਨ ਰੱਖ ਦਿੱਤਾ ਅਤੇ ਭਾਈ ਸਾਹਿਬ ਦੇ ਚਰਨ ਫੜ ਲਏ। ਲੱਗੇ ਰੁਦਨ ਕਰਨ ਅਤੇ ਨੇਤਰਾਂ ਦੇ ਜਲ ਨਾਲ ਚਰਨ ਧੋਣ। ਚੋਰਾਂ ਦੀ ਇਹ ਦਸ਼ਾ ਵੇਖ ਭਾਈ ਸਾਹਿਬ ਦਾ ਵੀ ਰੁਦਨ ਜਾਰੀ ਹੋ ਗਿਆ। ਲੱਗੇ ਬਾਬੇ ਦੀਆਂ ਵਡਿਆਈਆਂ ਕਰਨ। ਅੰਤ ਸੰਤ ਜੀ ਨੇ ਚੋਰਾਂ ਨੂੰ ਦਿਲਾਸਾ ਦਿੱਤਾ, ਉਹਨਾਂ ਦੇ ਕਰਮ ਦੇ ਫਲ ਉਹਨਾਂ ਨੂੰ ਦੱਸੇ ਅਤੇ ਕਿਹਾ ਕਿ ਇਹ ਮਾਲ ਤਾਂ ਸਾਡਾ ਹੈ, ਸਭ ਲੈ ਜਾਓ। ਪਰ ਮਾਲ ਲੈ ਗਏ ਅਤੇ ਸੁਭਾਅ ਉਹ ਰਿਹਾ ਤਾਂ ਕਿਤੇ ਹੋਰ ਥੇ ਫਸੋਗੇ, ਸੁਭਾਅ ਬਦਲੋ। ਰੱਬ ਦਾਤਾ ਹੈ, ਸਭ ਨੂੰ ਪਾਲਦਾ ਹੈ, ਤੁਸਾਂ ਨੂੰ ਵੀ ਪਾਲੇਗਾ। ਚੋਰ ਇਹ ਪਿਆਰ ਅਤੇ ਦਇਆ ਵੇਖ ਕੇ ਡੇਰੇ ਹੀ ਟਿੱਕ ਗਏ। ਕੁਛ ਦਿਨ ਭਾਈ ਸਾਹਿਬ ਜੀ ਦੇ ਪਾਸ ਰਹੇ ਅਤੇ ਆਪ ਦੀ ਸੰਗਤ ਨਾਲ ਜੀਵਨ ਪਲਟ ਗਿਆ ਅਤੇ ਲੱਗੇ ਧਰਮ ਦੀ ਕਿਰਤ ਵਿਰਤ ਕਰਕੇ ਨਿਰਵਾਹ ਕਰਨ। ਅਗਲਾ ਹੈ ਸ਼ੇਰੇ ਪੰਜਾਬ ਦਾ ਦਰਸ਼ਨ ਹਿੱਤ ਆਉਣਾ। ਸ਼ੇਰੇ ਪੰਜਾਬ ਮੁਲਤਾਨ ਸ਼ਾਹਪੁਰ ਆਦਿਕ ਇਲਾਕਿਆਂ ਵਿੱਚ ਮੱਲਾਂ ਮਾਰ ਰਹੇ ਸਨ। ਇਹਨਾਂ ਦਿਨਾਂ ਵਿੱਚ ਹੀ ਭੇਰੇ ਦੇ ਇਲਾਕੇ ਪੁੱਜਣ ਦਾ ਵੀ ਅਵਸਰ ਬਣ ਗਿਆ। ਭਾਈ ਬੁੱਧੂ ਸਾਹਿਬ ਜੀ ਦੀ ਕੀਰਤੀ ਆਪਨੇ ਸੁਣੀ ਹੋਈ ਸੀ, ਦਰਸ਼ਨਾਂ ਲਈ ਉਚੇਚੇ ਡੇਰੇ ਵੱਲ ਗਏ। ਆਪਣੇ ਮਹਾਰਾਜ ਦੇ ਆਉਣ ਦੀ ਖਬਰ ਸੁਣ ਕੇ ਭੇਰੇ ਵਿੱਚ ਸਫਾਈ ਹੋਣ ਲੱਗ ਪਈ। ਗਲੀਆਂ ਅਤੇ ਬਾਜ਼ਾਰ ਸੁਥਰੇ ਹੋ ਗਏ। ਦੀਵਾਰਾਂ 'ਤੇ ਨਰ ਨਾਰੀਆਂ ਦਾ ਹਜੂਮ ਸੀ, ਅਹਿਲਕਾਰ ਨਾਲ ਸਨ। ਸ਼ਹਿਰ ਦੇ ਵਿੱਚ ਦਾਖਲ ਹੁੰਦਿਆਂ ਹੀ ਸ੍ਰੀ ਮਹਾਰਾਜ ਸਾਹਿਬ ਕਹਿਣ ਲੱਗੇ, ਇੱਥੇ ਵੱਡਿਆਂ ਦਾ ਡੇਰਾ ਹੈ, ਅਸਾਂ ਬੇਪਰਵਾਹਾਂ ਦੇ ਘਰ ਜਾਣਾ ਹੈ, ਉੱਚਿਆਂ ਹੋ ਕੇ ਜਾਣ ਵਾਲਿਆਂ ਦੀ ਇਸ ਟਿਕਾਣੇ ਢੋਈ ਨਹੀਂ, ਇਸ ਰਾਹ ਨੀਵਿਆਂ ਹੋ ਕੇ ਜਾਣਾ ਚਾਹੀਦਾ ਹੈ। ਇਹ ਕਹਿ ਕੇ ਆਪ ਘੋੜੇ ਤੋਂ ਉਤਰ ਪਏ ਅਤੇ ਪੈਦਲ ਤੁਰਦੇ ਗੁਰਦੁਆਰੇ ਪੁੱਜੇ। ਬਾਹਰ ਦਰਵਾਜ਼ੇ ਅੱਗੇ ਇੱਕ ਵਿਅਕਤੀ ਖੜੀ ਵੇਖੀ, ਖਿੜਿਆ ਹੋਇਆ ਮੱਥਾ, ਰਸੀਲੇ ਨੈਣ ਅਤੇ ਪੁਰ ਜਲਾਲ ਚਿਹਰਾ। ਮਹਾਰਾਜ ਸਾਹਿਬ ਵੇਖ ਕੇ ਠਹਿਰ ਗਏ ਅਤੇ ਨਰਮ ਭਾਵ ਵਿੱਚ ਹੋ ਕੇ ਪੁੱਛਣ ਲੱਗੇ, ਭਾਈ ਬੁੱਧੂ ਸਾਹਿਬ ਕਿੱਥੇ ਹਨ? ਉਹਨਾਂ ਦੇ ਦਰਸ਼ਨ ਕਰਨੇ ਹਨ। ਉਸ ਵਿਅਕਤੀ ਨੇ ਅੱਗੋਂ ਉੱਤਰ ਦਿੱਤਾ, ਬੁੱਧੂ ਤਾਂ ਇਹੀ ਹੈ ਜੋ ਹਾਜ਼ਰ ਹੈ ਅਤੇ ਸਾਹਿਬ ਅੰਦਰ ਹਨ। ਅੰਦਰ ਚੱਲ ਕੇ ਉਹਨਾਂ ਦੇ ਦਰਸ਼ਨ ਕਰੋ, ਮੱਥਾ ਟੇਕ ਕੇ ਜਨਮ ਸਫਲਾ ਕਰੋ। ਆਪ ਮਹਾਰਾਜੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਕਮਰੇ ਵਿੱਚ ਗਏ ਅਤੇ ਅਦਬ ਅਤੇ ਸਤਿਕਾਰ ਨਾਲ ਮੱਥਾ ਟੇਕਿਆ। ਮਹਾਰਾਜੇ ਨੇ ਵੀ ਟੇਕਿਆ ਅਤੇ ਇੱਕ ਸ਼ਬਦ ਸਰਵਣ ਕੀਤਾ। ਭਾਈ ਸਾਹਿਬ ਦਾ ਅਤਿਅੰਤ ਸਿੱਧਕ ਭਰੋਸਾ ਅਤੇ ਨਿਮਰਤਾ ਵੇਖ ਮਹਾਰਾਜਾ ਦੰਗ ਰਹਿ ਗਿਆ। ਭਾਈ ਸਾਹਿਬ ਦੇ ਚਰਨ ਫੜ ਲਏ, ਕਹਿਣ ਲੱਗਾ, ਕੋਈ ਟਹਿਲ ਸੇਵਾ ਬਖਸ਼ੋ। ਭਾਈ ਬੁੱਧੂ ਜੀ ਦੇ ਨੇਤਰਾਂ ਵਿੱਚ ਫਰਨ ਫਰਨ ਜਲ ਜਾ ਰਿਹਾ ਸੀ ਅਤੇ ਗਦ ਗਦ ਹੋਰ ਰੁਕ ਰਹੇ ਗਲੇ ਤੋਂ ਕਿਸੇ ਕਿਸੇ ਵੇਲੇ ਇਹ ਆਵਾਜ਼ ਸੁਣਾਈ ਦਿੰਦੀ ਸੀ, ਬਾਬਾ ਨਾਨਕ ਤੂੰ ਧਨ ਹੈ, ਤੂੰ ਧਨ ਹੈ, ਨੀਚਾਂ ਦੇ ਨਿਵਾਜਣ ਵਾਲਾ ਤੂੰ ਹੀ ਹੈ, ਮੈਂ ਤੇਰੇ ਦਰ ਦਾ ਕੀਟ ਹਾਂ। ਅਗਲਾ ਹੈ ਭੇਰੇ ਦੀ ਲੁੱਟ। ਸਿੱਖ ਰਾਜ ਦਾ ਸੂਰਜ ਅਸਤ ਹੁੰਦਿਆਂ ਵੇਖ ਭੇਰੇ ਦੇ ਇਲਾਕੇ ਦੇ ਪਠਾਣਾਂ ਨੇ ਸਿਰ ਚੁੱਕਿਆ ਅਤੇ ਉਹਨਾਂ ਛੋਟੇ ਛੋਟੇ ਜੱਥੇ ਬਣਾ ਕੇ ਪਿੰਡਾਂ ਵਿੱਚ ਲੁੱਕ ਕੁੱਟ ਸ਼ੁਰੂ ਕਰ ਦਿੱਤੀ। ਜਿੱਥੇ ਕੋਈ ਹਿੰਦੂ ਜਾਂ ਧਨੀ ਸਿੱਖ ਦੀ ਦਸ ਪੈਂਦੀ ਸੀ, ਉੱਥੇ ਸਨਦਬੱਧ ਹੋ ਢੋਲ ਵਜਾ ਕੇ ਜਾ ਵੜਦੇ ਅਤੇ ਜੋ ਕੁਛ ਮਾਲ ਮੱਤਾ ਹੱਥ ਆਉਂਦਾ ਲੈ ਕੇ ਰਾਹ ਫੜਦੇ। ਜੇ ਕੋਈ ਟਾਕਰੇ 'ਤੇ ਖੜ੍ਹਾ ਹੁੰਦਾ ਤਾਂ ਇਹ ਸਨਦਬੱਧ ਹੁੰਦੇ ਹੀ ਸਨ ਜੰਗ ਕਰਕੇ ਲੁੱਟ ਲੈਂਦੇ। ਲਾਗੇ ਦੇ ਮੁਸਲਮਾਨਾਂ ਨੇ ਭੇਰਾ ਲੁੱਟਣ ਦੀ ਸਲਾਹ ਕੀਤੀ। ਇੱਥੇ ਹਿੰਦੂ ਅਤੇ ਸਹਿਤਾਰੀ ਸਿੱਖਾਂ ਦੀ ਗਿਣਤੀ ਕਾਫੀ ਸੀ, ਸਾਰੇ ਰੱਜੇ ਪੁੱਜੇ ਹੋਏ ਸਨ। ਮੁਸਲਮਾਨਾਂ ਨੇ ਤੱਕਿਆ ਕਿ ਜੇ ਇੱਥੋਂ ਦੇ ਹਿੰਦੂ ਸਾਹਮਣੇ ਖੜ੍ਹੇ ਹੋ ਗਏ ਤਦ ਇੱਥੋਂ ਦੀ ਲੁੱਟ ਖਾਲਾ ਜੀ ਦਾ ਵਾੜਾ ਨਹੀਂ ਹੋਵੇਗੀ। ਇਸ ਕਰਕੇ ਇਹਨਾਂ ਭੇਰਾ ਲੁੱਟਣ ਲਈ ਕਾਫੀ ਸਮਾਨ ਇਕੱਠਾ ਕੀਤਾ। ਲਾਗੇ ਦੇ ਕਈ ਪਿੰਡਾਂ ਦੇ ਲੁਟੇਰੇ, ਧਾੜਵੀ ਅਤੇ ਚੋਰ ਇਕੱਠੇ ਕੀਤੇ। ਇਹਨਾਂ ਨੂੰ ਵੇਖ ਕੇ ਕਈ ਹੋਰ ਭੁੱਖੇ ਨੰਗੇ ਵੀ ਨਾਲ ਮਿਲ ਗਏ। ਕਾਫੀ ਗਿਣਤੀ ਸਵਾਰਾਂ ਦੀ ਹੋ ਗਈ, ਹਥਿਆਰ ਵੀ ਇਹਨਾਂ ਦੇ ਪਾਸ ਸਨ। ਅਚਨਚੇਤ ਸ਼ਹਿਰ 'ਤੇ ਆ ਪਏ। ਪਿਛਲੇ ਜ਼ਮਾਨੇ ਕਸਬੇ ਅਤੇ ਸ਼ਹਿਰਾਂ ਦੀ ਵਸੋਂ ਹੁਣ ਵਾਂਗ ਨਹੀਂ ਸੀ ਹੁੰਦੀ। ਲੜਾਈਆਂ ਝਗੜੇ ਅਤੇ ਲੁੱਟਮਾਰ ਆਮ ਆਉਂਦੀ ਸੀ। ਇਸ ਕਰਕੇ ਸ਼ਹਿਰ ਦੇ ਗਿਰਦ ਬਚਾਓ ਲਈ ਫਸੀਲ ਅਤੇ ਅੰਦਰ ਦਾਖਲ ਹੋਣ ਲਈ ਖਾਸ ਦਰਵਾਜ਼ੇ ਹੁੰਦੇ ਸਨ, ਜਿਨ੍ਹਾਂ ਦੇ ਉੱਪਰ ਨਗਾਰੇ ਰੱਖ ਕੇ ਪਹਿਰੇਦਾਰ ਬਿਠਾਏ ਹੁੰਦੇ ਸਨ। ਜਿਸ ਵੇਲੇ ਪਹਿਰੇਦਾਰ ਖਤਰਾ ਵੇਖਦੇ ਦਰਵਾਜ਼ੇ ਬੰਦ ਕਰ ਦਿੰਦੇ ਅਤੇ ਨਗਾਰੇ ਪੁਰ ਚੋਟ ਲਾ ਦਿੰਦੇ ਸਨ, ਜਿਸ ਤੋਂ ਕਸਬੇ ਦੀ ਵਸੋਂ ਤਿਆਰ ਹੋ ਟਾਕਰੇ ਲਈ ਆ ਜਾਂਦੀ ਸੀ। ਅੱਜ ਵੀ ਚੋਟ ਲੱਗੀ, ਜਿਸ ਨੇ ਭੇਰੇ ਦੇ ਲੋਕਾਂ ਦੇ ਕੰਨ ਖੜ੍ਹੇ ਕਰ ਦਿੱਤੇ। ਕੁਛ ਆਦਮੀ ਹਰ ਦਰਵਾਜ਼ੇ ਦੇ ਅੱਗੇ ਖੜ੍ਹੇ ਕੀਤੇ ਗਏ ਤਾਂ ਜੋ ਦਰਵਾਜ਼ਾ ਤੋੜ ਕੇ ਅੰਦਰ ਵੜਨ ਲੱਗਿਆਂ ਦਾ ਟਾਕਰਾ ਕਰਨ। ਕੁਛ ਦਰਵਾਜ਼ਿਆਂ 'ਤੇ ਬਿਠਾ ਦਿੱਤੇ ਗਏ ਤਾਂ ਕਿ ਇਹ ਵਾਰ ਕਰਕੇ ਸ਼ਤਰੂ ਨੂੰ ਦਰਵਾਜ਼ੇ ਦੇ ਲਾਗੇ ਹੀ ਨਾ ਪੁੱਜਣ ਦੇਣ। ਇਸ ਤਰ੍ਹਾਂ ਦੀ ਪਕਿਆਈ ਕਰਕੇ 94 ਹਿੰਦੂ ਭਾਈ ਸਾਹਿਬ ਭਾਈ ਬੁੱਧੂ ਜੀ ਦੇ ਡੇਰੇ ਗਏ ਅਤੇ ਉਹਨਾਂ ਦੇ ਚਰਨ ਫੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਵੈਰੀ ਆ ਗਿਆ ਹੈ, ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜੇ ਵੈਰੀ ਸ਼ਹਿਰ ਵਿੱਚ ਆ ਵੜਿਆ ਤਾਂ ਜਾਨ ਮਾਲ ਦਾ ਨੁਕਸਾਨ ਹੋਵੇਗਾ ਅਤੇ ਤੀਵੀਆਂ ਦੀ ਬੇਪੱਤੀ ਹੋਵੇਗੀ। ਤੁਸੀਂ ਸ਼ਹਿਰ ਦੇ ਸਿਰ 'ਤੇ ਹੋ, ਮਿਹਰ ਕਰੋ ਅਤੇ ਇਹ ਆਈ ਬਲਾ ਟਾਲ ਦੇਵੋ। ਇਹ ਪੁਕਾਰ ਸੁਣ ਸੰਤਾਂ ਦਾ ਦਿਲ ਦਰਵ ਗਿਆ। ਇਹਨਾਂ ਹੁਕਮ ਦਿੱਤਾ ਕਿ ਦਰਵਾਜ਼ੇ 'ਤੇ ਤੋਪ ਰੱਖ ਕੇ ਫੋਕੀ ਚਲਾਈ ਚਲੋ, ਰਾਖੇ ਆ ਰਹੇ ਹਨ। ਭਾਈ ਸਾਹਿਬ ਦਾ ਹੁਕਮ ਸੁਣ ਕੇ ਖਾਲੀ ਤੋਪ ਦੇ ਫਾਇਰ ਸ਼ੁਰੂ ਹੋ ਗਏ। ਉੱਧਰ ਲੁਟੇਰੇ ਚਲੇ ਆ ਰਹੇ ਸਨ, ਜਦ ਤੋਪ ਦੀ ਆਵਾਜ਼ ਸੁਣਦੇ ਤਾਂ ਠਿਠਕਦੇ। ਉੱਧਰ ਗੁਰੂ ਦਾ ਕਰਨਾ ਇਹ ਹੋਇਆ ਕਿ ਉਹਨੇ ਸਾਹਿਬ ਦੇ ਬਾਬੇ ਇੱਧਰ ਆਏ ਸਨ, ਉਹ ਆਪਣੇ ਫੌਜੀ ਦਸਤੇ ਸਮੇਤ ਭੇਰੇ ਆ ਨਿਕਲੇ। ਲੁਟੇਰੇ ਮੁਸਲਮਾਨਾਂ ਨੇ ਜਦ ਸੁਣਿਆ ਕਿ ਬਾਬੇ ਆ ਗਏ ਹਨ ਤਾਂ ਘਬਰਾਏ। ਸਿੱਖ ਦਾ ਜੱਬਾ ਇੱਕ ਬੜੀ ਵੱਡੀ ਗੱਲ ਹੈ, ਨਾਲੇ ਖਬਰ ਮਿਲੀ ਕਿ ਉਹਨਾਂ ਨਾਲ ਸਨਦਬੱਧ ਸਿਪਾਹੀਆਂ ਦਾ ਦਸਤਾ ਵੀ ਹੈ। ਇਹ ਖਬਰ ਸੁਣ ਕੇ ਅਤੇ ਫਿਰ ਸੂਈਆਂ ਨੂੰ ਭੇਜ ਕੇ ਗੱਲ ਸਹੀ ਕਰਕੇ ਪਰਜਾ ਘਾਤਕ ਲੁਟੇਰੇ ਸਿਰਾਂ 'ਤੇ ਪੈਰ ਰੱਖ ਨੱਸ ਗਏ। ਅਗਲਾ ਹੈ ਮਾਨੀ ਤਹਿਸੀਲਦਾਰ ਦਾ ਮਾਨ ਹਾਰਿਆ। ਭੇਰੇ ਵਿੱਚ ਇੱਕ ਮੁਸਲਮਾਨ ਤਹਿਸੀਲਦਾਰ ਲੱਗਾ ਹੋਇਆ ਸੀ। ਉਹ ਦੂਜੇ ਚੋਖੇ ਘੋੜੇ 'ਤੇ ਸਵਾਰ ਹੋ ਕੇ ਗਲੀਆਂ ਬਾਜ਼ਾਰਾਂ ਵਿੱਚ ਫਿਰਦਾ ਅਤੇ ਸਫਾਈ ਦਾ ਬੜਾ ਖਿਆਲ ਰੱਖਦਾ ਸੀ। ਉਨੀ ਦਿਨੀ ਪਾਣੀ ਦੇ ਨਿਕਾਸ ਦੇ ਹੋਣ ਵਾਂਗ ਢੰਗ ਨਹੀਂ ਆਉਂਦੇ ਸੀ। ਘਰਾਂ 'ਚੋਂ ਬਾਹਰ ਛੋਟੇ ਛੋਟੇ ਟੋਏ ਖੁੱਟੇ ਹੋਏ ਸਨ, ਜਿਨ੍ਹਾਂ ਵਿੱਚ ਘਰਾਂ ਵਿੱਚ ਡੁੱਲਾ ਪਾਣੀ ਇਕੱਠਾ ਹੋ ਜਾਂਦਾ ਸੀ। ਗੁਰਦੁਆਰੇ, ਮੰਦਰ ਅਤੇ ਮਸਜਿਦਾਂ ਦੇ ਵਿੱਚ ਲੋਕਾਂ ਦੇ ਨਹਾਉਣ ਧੋਣ ਪਰ ਪਾਣੀ ਬਹੁਤ ਖਰਚ ਹੁੰਦਾ ਸੀ। ਇਸ ਕਰਕੇ ਇਹਨਾਂ ਟਿਕਾਣਿਆਂ ਦੇ ਬਾਹਰ ਵਾਰ ਪਾਣੀ ਦੇ ਟੋਏ ਆਮ ਘਰਾਂ ਨਾਲੋਂ ਵੱਡੇ ਹੁੰਦੇ ਸਨ। ਜੇ ਕਦੀ ਪਾਣੀ ਜ਼ਰਾ ਬਹੁਤਾ ਹੋ ਜਾਏ ਤਦ ਗਲੀਆਂ ਵਿੱਚ ਤੁਰ ਪੈਂਦਾ ਸੀ ਅਤੇ ਗਲੀਆਂ ਕੱਚੀਆਂ ਹੋਣ ਕਰਕੇ ਚਿੱਕੜ ਹੋ ਜਾਂਦਾ ਸੀ। ਇੱਕ ਦਿਨ ਤਹਿਸੀਲਦਾਰ ਘੋੜੇ 'ਤੇ ਸਵਾਰ ਹੋ ਕੇ ਦੌਰੇ 'ਤੇ ਚੱਲਿਆ ਅਤੇ ਸ਼ਹਿਰ ਵਿੱਚੋਂ ਲੰਘਣ ਲੱਗਾ, ਗੁਰਦੁਆਰੇ ਪਾਸ ਪੁੱਜਾ। ਗਲੀ ਵਿੱਚ ਚਿੱਕੜ ਦੇਖ ਕੇ ਪੁੱਛਣ ਲੱਗਾ ਕਿ ਪਾਣੀ ਕਿੱਥੋਂ ਆਉਂਦਾ ਹੈ। ਨਾਲ ਚਪੜਾਸੀ ਸੀ, ਉਸਨੇ ਦੱਸਿਆ ਭਾਈ ਬੁੱਧੂ ਸਾਹਿਬ ਦੇ ਅਸਥਾਨ ਵਿੱਚੋਂ ਆਇਆ ਹੈ। ਤਹਿਸੀਲਦਾਰ ਨੇ ਆਖਿਆ, ਇਹ ਇੰਨਾ ਪਾਣੀ ਕਿਉਂ ਡੋਲਦੇ ਹਨ? ਇਹਨੇ ਨੂੰ 5-10 ਆਦਮੀ ਇਕੱਠੇ ਹੋ ਗਏ ਸਨ। ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਅੰਦਰ ਖੂਹ ਹੈ, ਸ਼ਹਿਰ ਦੇ ਹਿੰਦੂ ਮਰਦ ਅਤੇ ਤੀਵੀਆਂ ਨਹਾਉਣ ਇੱਥੇ ਆਉਂਦੇ ਹਨ, ਸਦਾ ਵਰਤ ਲੱਗਿਆ ਹੋਇਆ ਹੈ, ਇਸ ਵਾਸਤੇ ਖੂਹ ਵਿੱਚ ਪਾਣੀ ਬਹੁਤਾ ਨਿਕਲਦਾ ਹੈ। ਪਾਣੀ ਦੇ ਰੁਕਣ ਵਾਸਤੇ ਟੋਇਆ ਬਣਿਆ ਹੋਇਆ ਹੈ, ਪਰ ਅੱਜ ਸੰਗਰਾਂਦ ਹੈ, ਇਸ ਕਰਕੇ ਪਾਣੀ ਬਹੁਤਾ ਵਰਤਿਆ ਗਿਆ ਹੈ ਅਤੇ ਇਸ ਗਲੀ ਵਿੱਚ ਵੀ ਆ ਗਿਆ ਹੈ। ਤਹਿਸੀਲਦਾਰ ਨੂੰ ਚਾਹੀਦਾ ਤਾਂ ਸੀ ਕਿ ਉਹ ਗਲੀਆਂ ਪੱਕੀਆਂ ਬਣਾਉਣ ਦੀ ਕੋਸ਼ਿਸ਼ ਕਰਕੇ ਇਸ ਔਕੜ ਦਾ ਹੱਲ ਕਰਦਾ, ਪਰ ਉਹ ਹਕੂਮਤ ਦੇ ਮਦ ਵਿੱਚ ਵੱਧ ਘੱਟ ਬੋਲਣ ਲੱਗ ਪਿਆ। ਪਾਸ ਖੜ੍ਹੇ ਆਦਮੀਆਂ ਨੇ ਉਸਨੂੰ ਬਥੇਰਾ ਸਮਝਾਇਆ ਕਿ ਅੱਜ ਖਾਸ ਕਾਰਨ ਹੈ, ਆਮ ਤੌਰ 'ਤੇ ਇਸ ਤਰ੍ਹਾਂ ਦਾ ਚਿੱਕੜ ਕਦੇ ਨਹੀਂ ਹੋਇਆ। ਤੁਹਾਨੂੰ ਵੀ ਇੱਥੇ ਆਇਆ ਸਾਲ ਤੋਂ ਉੱਪਰ ਹੋ ਗਿਆ ਹੈ, ਅੱਗੇ ਕਦੇ ਸ਼ਿਕਾਇਤ ਨਹੀਂ ਹੋਈ। ਪਰ ਤਹਿਸੀਲਦਾਰ ਹਵਾਈ ਘੋੜੇ 'ਤੇ ਸਵਾਰ ਸੀ, ਉਸਨੇ ਕੋਈ ਗੱਲ ਨਾ ਸੁਣੀ ਅਤੇ ਉੱਚੀਆਂ ਨੀਵੀਆਂ ਗੱਲਾਂ ਕਰਦਾ ਅੱਗੇ ਲੰਘ ਗਿਆ। ਥੋੜ੍ਹੀ ਦੂਰ ਗਿਆ ਸੀ ਕਿ ਅੱਗੋਂ ਹੂਠ ਆਉਂਦੇ ਮਿਲੇ, ਜਿਨ੍ਹਾਂ ਦੇ ਗੱਲਾਂ ਵਿੱਚ ਟਲ ਸਨ। ਉਹਨਾਂ ਦਾ ਖੜਕਾਰ ਸੁਣ ਕੇ ਘੋੜਾ ਤ੍ਰਭਕਿਆ, ਤਹਿਸੀਲਦਾਰ ਆਪਣੇ ਆਪ ਨੂੰ ਨਾ ਸੰਭਾਲ ਸਕਿਆ, ਹੇਠਾਂ ਡਿੱਗ ਪਿਆ। ਲੱਤ ਟੁੱਟ ਗਈ ਅਤੇ ਹੋਰ ਸੱਟਾਂ ਵੀ ਕਾਫੀ ਲੱਗੀਆਂ। ਸੋ ਮੰਜੇ 'ਤੇ ਪਾ ਕੇ ਘਰ ਲੈ ਗਏ। ਸ਼ਹਿਰ ਵਿੱਚ ਉਸਦੇ ਡਿੱਗਣ ਬਾਬਤ ਕਈ ਤਰ੍ਹਾਂ ਦੀਆਂ ਗੱਲਾਂ ਤੁਰ ਪਈਆਂ। ਤਹਿਸੀਲਦਾਰ ਦਾ ਇਲਾਜ ਹੋਣ ਲੱਗਾ, ਚੋਟਾਂ ਤਕੜੀਆਂ ਸਨ, ਉਮਰ ਵਡੇਰੀ ਸੀ, ਜਿਸ ਤੋਂ ਆਰਾਮ ਦੀ ਕੋਈ ਸੂਰਤ ਨਹੀਂ ਦਿਸਦੀ ਸੀ। ਹੁਣ ਉਸਨੂੰ ਖਿਆਲ ਆਇਆ ਕਿ ਮੈਂ ਸੰਤਾਂ ਦੀ ਬੜੀ ਅਵੱਗਿਆ ਕੀਤੀ ਹੈ, ਸੋ ਦਵਾ ਦੇ ਨਾਲ ਉਹਨਾਂ ਦੀ ਦੁਆ ਦੀ ਵੀ ਲੋੜ ਹੈ। ਮੰਜੀ ਚੁਕਵਾ ਕੇ ਭਾਈ ਸਾਹਿਬ ਦੇ ਡੇਰੇ ਗਿਆ। ਭਾਈ ਸਾਹਿਬ ਨੂੰ ਖਬਰ ਮਿਲੀ, ਉਹ ਬੇਪਰਵਾਹ ਅਤੇ ਨਿਰਵੈਰ ਸਨ। ਉਹਨਾਂ ਨੇ ਤਹਿਸੀਲਦਾਰ ਨੂੰ ਵੇਖਿਆ, ਉਹਦੀ ਅਰਜ਼ੋਈ ਸੁਣੀ ਅਤੇ ਕਹਿਣ ਲੱਗੇ, ਦਵਾਈ ਕਰ ਅਤੇ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ ਆਖੀ ਜਾਓ, ਸਾਰੇ ਕੰਮ ਰਾਸ ਹੋ ਜਾਣਗੇ। ਤਹਿਸੀਲਦਾਰ ਨੇ ਹੁਕਮ ਮੰਨ ਕੇ ਧੰਨ ਗੁਰੂ ਨਾਨਕ ਕਹਿਣਾ ਆਰੰਭ ਦਿੱਤਾ। ਇਉਂ ਕਰਨ ਨਾਲ ਤਹਿਸੀਲਦਾਰ ਨੂੰ ਆਰਾਮ ਆ ਗਿਆ। ਫਿਰ ਉਹ ਨਿੱਤਾ ਪ੍ਰਤੀ ਭਾਈ ਸਾਹਿਬ ਦੇ ਡੇਰੇ ਆ ਕੇ ਬਾਣੀ ਸੁਣਦਾ ਅਤੇ ਇਉਂ ਵਾਹਿਗੁਰੂ ਜਪਣ ਲੱਗ ਪਿਆ। ਭਾਈ ਸਾਹਿਬ ਦੇ ਡੇਰੇ ਵਿੱਚ ਮੁਸਾਫਰਾਂ ਦੇ ਰਹਿਣ ਲਈ ਟਿਕਾਣਾ ਕਾਫੀ ਸੀ, ਛੱਕਣ ਲਈ ਪ੍ਰਸ਼ਾਦੇ, ਲੇਟਣ ਲਈ ਮੰਜੇ ਅਤੇ ਬਿਸਤਰਿਆਂ ਦੀ ਵੀ ਕੋਈ ਕਮੀ ਨਹੀਂ ਸੀ। ਇਸ ਲਈ ਪਿੰਡਾਂ ਦੇ ਕਾਰੀ ਵਿਹਾਰੀ ਅਤੇ ਮੁਕੱਦਮਿਆਂ ਵਾਲੇ ਜਿਹੜੇ ਭੇਰੇ ਆਉਂਦੇ ਸਨ, ਉਹਨਾਂ ਦਾ ਕਾਫੀ ਹਿੱਸਾ ਇਸ ਡੇਰੇ ਆਣ ਕੇ ਠਹਿਰਿਆ ਕਰਦਾ ਸੀ। ਤਹਿਸੀਲਦਾਰ ਨੂੰ ਗੁਰਦੁਆਰੇ ਆਉਂਦਾ ਵੇਖ ਮੁਕੱਦਮਿਆਂ ਵਾਲਿਆਂ ਸਿਫਾਰਿਸ਼ਾਂ ਲਈ ਭਾਈ ਸਾਹਿਬ ਅੱਗੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ। ਭਾਈ ਸਾਹਿਬ ਡਾਢੇ ਗੋਰਖ ਧੰਦੇ ਵਿੱਚ ਫਸ ਗਏ। ਤਹਿਸੀਲਦਾਰ ਆਪਣੇ ਆਤਮਕ ਲਾਭ ਲਈ ਆਇਆ ਕਰਦਾ ਸੀ, ਉਹ ਸੁਖੀ ਹੋ ਰਿਹਾ ਸੀ। ਭਾਈ ਸਾਹਿਬ ਆਪਣੇ ਆਪ ਵਿੱਚ ਉੱਕਾ ਹੀ ਨਿਰਚਾ ਸਨ। ਲੋਕਾਂ ਦੀਆਂ ਸਿਫਾਰਿਸ਼ਾਂ ਲਈ ਤਹਿਸੀਲਦਾਰ ਨੂੰ ਕਹਿਣਾ ਆਪ ਜੀ ਦੇ ਕੋਮਲ ਹਿਰਦੇ 'ਤੇ ਭਾਰੀ ਬੋਝ ਸੀ। ਕਿਸੇ ਨਾਲ ਅਨਿਆਏ ਕਰਨਾ ਉਹ ਨਹੀਂ ਚਾਹੁੰਦੇ ਸਨ। ਮੁਕੱਦਮਿਆਂ ਦੇ ਬਖੇੜਿਆਂ ਤੋਂ ਤੰਗ ਪੈ ਗਏ ਅਤੇ ਇੱਕ ਦਿਨ ਤਹਿਸੀਲਦਾਰ ਨੂੰ ਸੱਦ ਕੇ ਉਹਨਾਂ ਦਿਲ ਦੀ ਸਾਰੀ ਹਾਲਤ ਦੱਸੀ। ਤਹਿਸੀਲਦਾਰ ਨੂੰ ਡਰ ਪੈ ਗਿਆ ਕਿ ਮਤਾ ਭਾਈ ਸਾਹਿਬ ਮੈਨੂੰ ਇੱਥੇ ਆਉਣੋਂ ਵਰਜ ਦੇਣ। ਇਸ ਕਾਰਨ ਝੱਟ ਉਸਨੇ ਭਾਈ ਸਾਹਿਬ ਦੇ ਚਰਨ ਫੜ ਲਏ ਅਤੇ ਅੱਖਾਂ ਵਿੱਚੋਂ ਫਰਨ ਫਰਨ ਜਲ ਜਾਣ ਲੱਗ ਪਿਆ। ਭਾਈ ਸਾਹਿਬ ਉਸਦੀ ਇਹ ਹਾਲਤ ਵੇਖ ਕੇ ਦਰਵ ਗਏ ਅਤੇ ਕਹਿਣ ਲੱਗੇ ਕਿ ਅੱਗੇ ਨੂੰ ਗੁਰਦੁਆਰੇ ਸਵੇਰੇ 3 ਵਜੇ ਆ ਕੇ 5 ਵਜੇ ਵਾਪਸ ਚਲੇ ਜਾਇਆ ਕਰੋ ਅਤੇ ਆਪਣੀ ਅਦਾਲਤ ਵਿੱਚ ਇਨਸਾਫ ਅਤੇ ਪੂਰਾ ਕੰਡੇ ਤੁਲਵਾ ਇਨਸਾਫ ਕਰਿਆ ਕਰਨਾ। ਰਾਜੇ ਲਈ ਨਿਆਂ ਦੀ ਚੁੱਲ੍ਹੀ ਭਾਵ ਸ਼ਪਥ ਹੈ, ਗਰੀਬ ਮਾਰ ਨਹੀਂ ਕਰਨੀ। ਕਿਸੇ ਦੇ ਲਿਹਾਜ਼ ਮੁਲਾਹਜ਼ੇ ਵਿੱਚ ਪੈ ਕੇ ਸੱਚ ਨੂੰ ਨਹੀਂ ਛੱਡਣਾ। ਵੱਡੀ ਨਹੀਂ ਲੈਣੀ ਅਤੇ ਵਾਹਿਗੁਰੂ ਵਾਹਿਗੁਰੂ ਜਪ ਜਨਮ ਸੰਵਾਰਨਾ ਹੈ। ਤਹਿਸੀਲਦਾਰ ਇਸੇ ਤਰ੍ਹਾਂ ਕਰਦਾ ਰਿਹਾ ਅਤੇ ਗੂੜੇ ਰੰਗ ਵਿੱਚ ਰੰਗਿਆ ਗਿਆ। ਅਗਲਾ ਹੈ ਗੁਣ ਕਰਮ। ਆਪ ਬੜੇ ਧੀਰ, ਗੰਭੀਰ ਅਤੇ ਸ਼ਾਂਤ ਸਰੂਪ ਸਨ ਅਤੇ ਸਹਿਣਸ਼ੀਲਤਾ ਦੇ ਪੁਤਲੇ ਸਨ। ਰਹਿਣੀ ਬਹਿਣੀ ਅਤ ਸਾਦੀ ਸੀ ਅਤੇ ਸੇਵਾ ਦਾ ਚਾਉ ਬੇਅੰਤ ਸੀ। ਡੇਰੇ ਵਿੱਚ ਆਏ ਗਏ ਯਾਤਰੂ ਦੀ ਸੇਵਾ ਆਪ ਹੱਥੀਂ ਕਰਦੇ ਸਨ। ਮੰਜੇ ਡਾ ਕੇ ਬਿਸਤਰੇ ਕਰਦੇ ਅਤੇ ਆਪਣੀ ਹੱਥੀਂ ਪ੍ਰਸ਼ਾਦ ਛਕਾਉਂਦੇ ਸਨ। ਡੇਰੇ ਵਿੱਚ ਨਵਾਂ ਆਇਆ ਯਾਤਰੂ ਭਾਈ ਸਾਹਿਬ ਨੂੰ ਇੰਝ ਸੇਵਾ ਵਿੱਚ ਲੱਗਿਆਂ ਵੇਖ ਇਹ ਨਹੀਂ ਸਮਝ ਸਕਦਾ ਸੀ ਕਿ ਆਪ ਡੇਰੇ ਦੇ ਮਹਾਨ ਅਤੇ ਇਤਨੇ ਸਤਿਕਾਰਯੋਗ ਹਨ। ਆਪ ਜੀ ਦਾ ਦਿਲ ਬੜਾ ਨਰਮ ਅਤੇ ਸੁਭਾਅ ਬੜਾ ਕੋਮਲ ਸੀ। ਦੁਖੀ, ਗਰੀਬ ਅਤੇ ਭੁੱਖੇ ਨੰਗੇ ਦੇ ਕਸ਼ਟ ਸੁਣ ਕੇ ਆਪ ਦਰਵ ਜਾਂਦੇ ਸਨ ਅਤੇ ਉਹਨਾਂ ਦੀਆਂ ਹਾਜਤਾਂ ਅਤੇ ਲੋੜਾਂ ਪੂਰੀਆਂ ਕਰਨ ਲੱਗਿਆਂ ਕਈ ਵਾਰ ਆਪ ਨੂੰ ਅਨੇਕ ਤਰ੍ਹਾਂ ਦੀਆਂ ਖੇਚਲਾਂ ਸਹਾਰਨੀਆਂ ਪੈਂਦੀਆਂ ਸਨ। ਜਦ ਕੋਈ ਯਾਚਕ ਆਉਂਦਾ ਉਹ ਕਹਿੰਦੇ ਸਨ ਕਿ ਇਹ ਗੁਰੂ ਨਾਨਕ ਦੇ ਦਰਬਾਰ ਹਾਜ਼ਰ ਹੋਇਆ ਹੈ, ਜੇ ਇਸ ਸੋਹਣਿਆਂ ਦੇ ਸੁਲਤਾਨ ਦੇ ਦਰੋਂ ਆ ਕੇ ਖਾਲੀ ਗਿਆ ਤਦ ਹੋਰ ਕਿੱਥੋਂ ਇਹਦੀਆਂ ਥੁੜਾਂ ਪੂਰੀਆਂ ਹੋਣਗੀਆਂ। ਗੁਰਦੁਆਰੇ ਵਿੱਚ ਜੋ ਕੁਛ ਹੈ ਉਹ ਬਾਬੇ ਦਾ ਹੈ, ਅਸੀਂ ਤਾਂ ਅਮੀਨ ਹਾਂ, ਖਜ਼ਾਨਚੀ ਹਾਂ। ਜਿਵੇਂ ਖਜ਼ਾਨਚੀ ਖਜ਼ਾਨੇ ਵਿੱਚੋਂ ਰੁਪਇਆ ਦਿੰਦਿਆਂ ਜ਼ਰਾ ਜਿੰਨੀ ਵੀ ਖਿੱਚ ਨਹੀਂ ਖਾਂਦਾ, ਤਿਵੇਂ ਬਾਬੇ ਦਾ ਧਨ ਜੇ ਬਾਬੇ ਦੀ ਸ਼ਰਨ ਆਇਆਂ ਨੂੰ ਨਾ ਦਿੱਤਾ ਜਾਏ ਤਦ ਹੋਰ ਕਿਸ ਨੂੰ ਮਿਲੇਗਾ। ਪਰਮਾਰਥ ਵਿੱਚ ਵੀ ਹਰ ਜਗਿਆਸੂ ਦੀ ਭੁੱਲ ਕੱਢ ਕੇ ਉਸਨੂੰ ਆਪ ਜਦ ਰਾਹੇ ਪਾ ਲੈਂਦੇ ਅਤੇ ਉਹ ਮਿਹਰ ਦਾ ਯਾਚਕ ਹੋ ਖੜੋਂਦਾ ਤਾਂ ਆਪ ਪਿਆਰ ਨਾਲ ਉਸਨੂੰ ਉਸ ਕਮਰੇ ਵੱਲ ਲੈ ਜਾਂਦੇ ਜਿਸ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੁੰਦਾ ਸੀ। ਉੱਥੇ ਜਾ ਕੇ ਕਿਹਾ ਕਰਦੇ, ਇਹ ਨਹੀਂ ਸੱਚੇ ਪਾਤਸ਼ਾਹ ਬਖਸ਼ਣ ਵਾਲੇ, ਇਹਨਾਂ ਦੀ ਚਰਨੀ ਲੱਗ ਜਾ, ਬਖਸ਼ਿਆ ਜਾਏਗਾ। ਮੈਂ ਤਾਂ ਗਰੀਬ ਕੰਗਲਾ ਇਹਨਾਂ ਦਾ ਟਹਿਲੂਆ ਹਾਂ, ਮੈਂ ਬਖਸ਼ਣ ਜੋਗ ਕੌਣ ਹਾਂ। ਇਹੀ ਬਖਸ਼ਣਹਾਰ ਹਨ। ਭਾਈ ਸਾਹਿਬ ਨੇ ਇਉਂ ਜਗਿਆਸੂ ਨੂੰ ਬਾਣੀ ਦੇ ਪਾਠ ਵਿੱਚ ਲਾ ਦੇਣਾ ਅਤੇ ਗੁਰੂ ਚਰਨਾਂ ਦਾ ਪ੍ਰੇਮੀ ਸਿੱਖ ਬਣਾ ਦੇਣਾ। ਜਦੋਂ ਪ੍ਰੇਮੀ ਹੋਰ ਕਾਲੀ ਹੋ ਜਾਵੇ ਤਾਂ ਨਾਮ ਵਿੱਚ ਲਾ ਦੇਣਾ। ਹਾਂਜੀ, ਜਦੋਂ ਪ੍ਰੇਮੀ ਹੋਰ ਕਾਲੀ ਹੋ ਜਾਵੇ ਤਾਂ ਨਾਮ ਵਿੱਚ ਲਾ ਦੇਣਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।